ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਔਰ ਧਾਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਔਰ ਧਾਰੋ ਰਹਾਓ ਅਟਲ ਪਇਓ ਧਰੂ ਜਾਂ ਕੈ ਸਿਮਰਨ ਅਰ ਨਿਰਭਏ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧਾ ਗਜ ਗ੍ਰਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੇਹ ਟੂਟਾ ਅਜਾ ਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਅਜਾ ਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਪਰਮ ਸਨਮਾਨਯੋਗ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਗਰਭ ਗੰਜਨ ਦੁਸ਼ਟ ਭੰਜਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿਰਮਲ ਗੋਦ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ जुड़ बैठी गुरु प्यारी गुरु सवारी साध संगत जीओ, ये पावन पवित्र अमृतमई बचन जिन्हां दा मूल पाठ हुणे आप जी ने सरवण कीता है, त्याग अते वैराग दी मूरत तिलक जन्यू दे राखे साहिब सतगुरु श्री गुरु तेग बहादुर साहिब जी दे उचारण कीते हुए सोरठ राग अंदर धन श्री गुरु ग्रंथ साहिब महाराज जी दे पावन अंग 632 ते शोभ नीक हन। सतगुरां ने बड़ी कृपा कीती है, अज उन्हां दे लखते जिगर अकाल पुरख दे वरसोए होए धर्म हेत गुरदेव पठाए परम पुरख दे दासरे साहबे कमाल सतगुरु श्री गुरु गोबिंद सिंह साहिब जी दा प्रकाश दिहाड़ा है। अपने सुपुत्र अपने फरजंद दे प्रकाश दिवस दी खुशी विच गुरु तेग बहादुर साहिब जी त्रुट के सचखंड श्री हरिमंदर साहिब जी तो सानू मुख वाक बख्शिश कर रहे ने, जो साडे सारियां वास्ते प्रेरणा दा स्रोत है कि नवा घर बनाइए, घर विच बच्चे दा जन्म होवे, घर विच कोई खुशी दा आनंद कारज वर्गा समागम। जदों भी गुरु तेग बहादुर साहिब जी त्रुट के हुक्मनामे दे रूप विच सानू उपदेश बख्शिश करन ते समझ लैणा कि जिंदगी विच बहुत वड्डियां बरकतां साडी झोली विच पै गईयां ने, तेग बहादुर सिमरिया घर नौनद आवै ताए सब थाई होए सहाय। साहिब सतगुरु श्री गुरु गोबिंद सिंह साहिब जी जिन्हां दा प्रकाश 1666 ईस्वी नूं सतगुरु श्री गुरु तेग बहादुर साहिब अते माता गुजर कौर जी दी कुख तों पटना साहिब दी पवित्र धरती ते होया। साहिब जी ने अपने जन्म बारे ते अपने माता पिता बारे बड़े ही सुंदर विचार गुरबाणी रूप वे सानू बख्शिश कीते ने कि जदों मेरे माता पिता दे आनंद कारज नूं तकरीबन 3 दहाके बतीत हो चुके सन, 30 साल तो भी वद समा हो चुका सी, घर विच किसी बच्चे बच्ची का जन्म ना होया, गुरु तेग बहादुर साहब ते माता गुजर कौर जी ने एक परमात्मा का ओट आसरा लैके प्रभु की आराधना कीती ते मालक ने त्रुट करके साहबे कमाल सतगुरु श्री गुरु गोबिंद सिंह साहिब जी दे रूप विच उन्हां नूं पुत्र दी दात बख्शिश कीती। साहिब जी दे बचन असीं पढ़दे हां, मोर पित पूरब कीअस पियाना, कि मेरे पिता गुरु तेग बहादुर साहिब जी ने जदों गुरमत प्रचार हित पूर्ब वल जाना कीता ते जदों सतगुरु जी वक् वक् तीर्थां ते विचरदे होए गुरमन दा प्रचार करदे होए लोड़वंदां नूं दान पुन दे रूप विच सहायता करदे होए पटना साहिब दी धरती ते पहुंचे ते साहिब ने बचन कहे, तही प्रकाश हमारा भयो पटना शहर बिखै भव लयो। गुरु तेग बहादुर साहिब जी ने भावें आप ढाके बंगाल असाम दी धरती वल गुरमत प्रचार करन लई गए होए सन, पर माता जी नूं एक गुरसिख परिवार दी हवेली विच उन्हां दे ठहरन दा प्रबंध करवाया। बालक दे जन्म समय जिस तरह दी सहायता दी लोड़ सी, कुछ दास दासियां ते बहुत ही सियाने गुरसिख मामा कृपाल चंद जी उन्हां नूं गुरु तेग बहादुर साहिब जी छड के गए। साहब गुरु गोबिंद सिंह साहब जी ने अपने पिता की इस सुहिरदता लम्मी नदर ते अपने परिवार के निमित जिन्ने ओ मानो दूर दृष्टि दे नाल ख्याल रखण वाले सन उन्हां दा बिरद गुरु गोबिंद सिंह महाराज जी ने अंकित कीता कीनी अनक भांत तन रशा दीनी भांत भांत की शिशा कि मेरे पिता जी नूं जदों त्याग ते वैराग दी मूरत कवो ते उहदा इह भावना समझो कि वह परिवारक जिम्मेवारियां तो दूर सन नहीं वह भावें गुरमत प्रचार करन लई ढाका बंगाल असाम वल विचर रहे ने पर फिर भी हर प्रकार की रखिया का हर प्रकार की सिक्ख्या का उन्होंने प्रबंध करवाया जो साढ़े वास्ते भी एक मार्गदर्शन है कि गुरु का सिख भावें खेती करे नौकरी करे व्यापार जा दुकान विच बैठे नाल दी नाल ओ गुरमत प्रचार विच भी सुहिरद होवे ते अपने परिवार प्रति बनदियां होईयां जिहड़ियां जिम्मेवारियां ने उहदे तो कदे भगौड़ा ना होवे बल्कि विचे गिरे सदा रहे उदासी जो कमल रहे विच पाणी है। साहब जी ने अपने आगमन बारे आप स्पष्ट कीता है ते अपने परिवार प्रति बनदियां होईयां जिहड़ियां जिम्मेवारियां ने उहदे तो कदे भगौड़ा ना होवे बल्कि विचे गिरे सदा रहे उदासी जो कमल रहे विच पाणी है। साहब जी ने अपने आगमन बारे आप स्पष्ट कीता है हम ए काज जगत मो आए धर्म हेत गुरदेव पठाए जाही काज धरा हम जन्मंग समझ लियो साधु सब मनमंग धर्म चलावन संत उबारन दुष्ट सबन को मूल उपारन। साहब कहिंदे साडा आगमन धर्म हित होया दुष्टां नूं ते कबुद्ध नूं पछाड़न वास्ते संत सभा नूं उभारन लई धर्म दी जय जयकार करन वास्ते असीं संसार विच आए हां। कहण लगे मैनूं ते परमात्मा ने इह कह के भेजिया मैं अपना सुत तोहे नवाजा पंथ परचर करबे को साजा कि जेड़ा पंथ गुरु नानक साहब जी ने तोरिया मारिया सिक्का जगत विच नानक निर्मल पंथ चलाया लैणै पंथ धर्म का किया अमरदास भले को दिया जिस पंथ दी गल गुरु रामदास साहब समय एक उत्तम पंथ सुनियो गुर संगत तेहे मलंत जम त्रास मिटाई जिस पंथ नूं संबोधन करके कहा गुरु अर्जन देव जी ने बाबा बुढ़ा बुढ़ा साहब खोलो ग्रंथ लेहो आवाज सुनै सब पंथ पंथ कारण ग्रंथ अब कीजै। कहण लगे उस पंथ दा प्रचार करन लई उन्नूं शिखरां ते पहुंचाउण वास्ते तुहानूं संसार ते भेजिया जा रिहा ते साहब जी हथ जोड़ के खलो के बेनती करदे ने ठाड भयो मैं जोर कर बचन कहा सिर न्याए पंथ चलै तब जगत मैं जब तुम करो सहाए। हे मेरे वाहिगुरु जी जगत विच ए पंथ अगे तां तुर सकदा है जे तुहाडी सहायता मैनू प्राप्त होवे। साहब जी दा आगमन होया धर्म निमित दुष्टां नूं ते कबुद्ध नूं पछाड़न लई उन्हां ने अपनी जगत फेरी नीले दा शाह असवार बन के कलगी तर पिता बाजां वाले सतगुरु हुंदिआं अदुत्ती जोधे महान सैना नायक कलम दे धनी सरबंस दानी साहब जी ने 42 साल दी कुल उम्र विच जिन्ने भी पारोपकार कीते जिन्ने भी कारज कीते ओ धर्म निमित सन। उन्हां दा इक्को मकसद सी कि कबुद्ध नूं ते दुष्टां नूं पछाड़िया जावे भले पुरशां दी रख्या करन वास्ते मेरे सतगुरु जी जगत विच आए ने। उन्हां ने परमात्मा दा भी बिरद दस्या कि गरीबल परस्तै गनी मुल सिकस्तै कि मित्रन के प्राण हो के सतरन के सूल हो ये परमात्मा दा बिरद है कि जेडे शत्रु भाव ने दुष्ट भाव ने उन्हां लई परमात्मा सूल रूप है ते जेडे सखा भाव ने मित्र भाव ने ਉਹਨਾਂ ਵਾਸਤੇ ਪਰਮਾਤਮਾ ਪ੍ਰਾਣਾਂ ਦੀ ਤਰ੍ਹਾਂ ਜਿੰਦ ਜਾਨ ਦੀ ਤਰ੍ਹਾਂ ਉਹਨਾਂ ਦਾ ਆਸਰਾ ਹੈ। ਜੇ ਅਸੀਂ ਪਰਮਾਤਮਾ ਦਾ ਆਸਰਾ ਚਾਹੁੰਦੇ ਹਾਂ ਤੇ ਫਿਰ ਸਖਾ ਭਾਵ, ਮਿੱਤਰ ਭਾਵ, ਦੂਸਰਿਆਂ ਤੇ ਪਰਉਪਕਾਰ ਕਰਨ ਵਾਲੀ ਬਿਰਤੀ ਅਪਣਾਈਏ, ਤੇ ਜੇ ਸਾਡੇ ਅੰਦਰ ਦੁਸ਼ਟਪੁਣਾ, ਕਬੁੱਧ, ਜ਼ਾਲਮਪੁਣਾ ਆਵੇਗਾ ਤੇ ਪਰਮਾਤਮਾ ਸਾਡੇ ਵਾਸਤੇ ਵੀ ਸੂਲ ਦੀ ਤਰ੍ਹਾਂ, ਕਿਉਂਕਿ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ, ਜਿੱਥੇ ਉਹ ਦੂਧ ਪੂਤ ਕੋ ਦਵਈਆ, ਰੋਗ ਸੋਗ ਕੋ ਮਟਈਆ, ਉਥੇ ਪਰਮਾਤਮਾ ਮਾਨੋ ਜਿਹੜੇ ਜ਼ਾਲਮ ਨੇ, ਦੁਸ਼ਟ ਨੇ, ਉਨ੍ਹਾਂ ਦਾ ਨਾਸ਼ ਕਰਨ ਵਾਲਾ, ਗਰਭ ਗੰਜਨ ਦੁਸ਼ਟ ਭੰਜਨ ਮੁਕਦਾਇਕ ਕਾਮ। ਇਸੇ ਲਈ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਨਾਲ ਸਾਨੂੰ ਜੋੜਿਆ ਤੇ ਉਥੇ ਸਪਸ਼ਟ ਕੀਤਾ ਕਿ ਉਹਦੀ ਪੂਜਾ ਦਾ ਭਾਵ ਕਿਸੇ ਅਲਪ ਸ਼ਕਤੀ ਦੀ ਅਰਾਧਨਾ ਨਹੀਂ, ਸਗੋਂ ਸਰਬ ਵਿਆਪਕ ਜਾਗਤ ਜੋਤ ਦੀ ਅਰਾਧਨਾ ਹੈ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਇਕ ਬਿਨ ਦੂਸਰ ਸੋ ਨਾ ਚਨਾਰ, ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਬਨਾਸ਼ੀ ਤੇ ਪਰਮੇਸ਼ਰ ਜਾਨੋ। ਪ੍ਰਾਣੀ ਪਰਮ ਪੁਰਖ ਪਗ ਲਾਗੋ। ਆਪਾਂ ਰੋਜ ਪੜਦੇ ਆ, ਸਾਹਿਬ ਕਹਿੰਦੇ ਕਿਹਦਾ ਕਿਹਦਾ ਜ਼ਿਕਰ ਕਰੀਏ, ਸ਼ਬਦ ਵਰਤਿਆ ਸਗਲ, ਕਹਿਣ ਲੱਗੇ ਜਿੰਨੇ ਵੀ ਦਰ ਨੇ ਨਾ ਮੈਂ ਸਾਰਿਆਂ ਨੂੰ ਛੱਡ ਕੇ ਇਕ ਪ੍ਰਭੂ ਦੇ ਦਰ ਨਾਲ ਜੁੜਿਆ। ਸਗਲ ਦੁਆਰ ਕੋ ਛਾੜਕ ਹੈ, ਗਹਿਓ ਤੁਹਾਰੋ ਦੁਆਰ। ਇਕ ਸ਼ਬਦ ਹੁੰਦਾ ਈੜੀ ਨਾਲ ਗਯੋ, ਉਹਦਾ ਅਰਥ ਹੁੰਦਾ ਜਾਣਾ। ਇਕ ਹੈ ਹਾਹੇ ਨਾਲ ਗਹਿਓ, ਗਹਿਓ ਦਾ ਅਰਥ ਹੁੰਦਾ ਪਕੜਨਾ। ਸਾਹਿਬ ਕਹਿਣ ਲੱਗੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ ਹੈ ਪ੍ਰਭੂ, ਸਾਡੀ ਬਾਂਹ ਪਕੜੇ ਦੀ ਲਾਜ ਹੁਣ ਤੁਹਾਨੂੰ ਹੈ। ਮੈਂ ਗੋਬਿੰਦ ਤੁਹਾਡਾ ਦਾਸ, ਤੁਹਾਡਾ ਸੇਵਕ ਹਾਂ, ਤੁਹਾਡਾ ਦਰ ਛੱਡ ਕੇ ਮੈਂ ਹੋਰ ਕਿਧਰੇ ਨਹੀਂ ਜਾਂਦਾ। ਤੇ ਜਦੋਂ ਕਿਸੇ ਨੇ ਪੁੱਛਿਆ ਵੀ ਉਹ ਜਾਗਤ ਜੋਤ ਹੈ ਕਿਸ ਤਰ੍ਹਾਂ ਦੀ, ਤੇ ਸਾਹਿਬ ਕਹਿਣ ਲੱਗੇ ਉਹਦਾ ਕੋਈ ਚੱਕਰ ਚੇਨ ਨਹੀਂ, ਉਹਦੀ ਕੋਈ ਜਾਤ ਪਾਤ ਨਹੀਂ, ਉਹਦਾ ਕੋਈ ਦੇਸ਼ ਭੇਸ ਨਹੀਂ, ਸਾਡੇ ਵਾਂਗ ਉਹਦੇ ਕੋਈ ਪੁੱਤਰ ਪੋਤਰੇ ਨਹੀਂ। ਆਪਾਂ ਬਚਨ ਪੜ੍ਹਦੇ ਹਾਂ, ਨਾ ਪੋਤਰ ਹੈ, ਨਾ ਪੁੱਤਰ ਹੈ, ਨਾ ਸੱਤਰ ਹੈ, ਨਾ ਮਿੱਤਰ ਹੈ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਦੇਸ਼ ਔਰ ਨਾ ਭੇਸ ਜਾਕਰ, ਰੂਪ ਰੇਖ ਨਾ ਰਾਗ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਉਹ ਸਾਰੇ ਸੰਸਾਰ ਵਿਚ ਪ੍ਰੇਮ ਰੂਪ ਹੋ ਕੇ ਵਿਚਰ ਰਿਹਾ, ਇਸੇ ਕਰਕੇ ਉਹਦੀ ਪ੍ਰਾਪਤੀ ਵੀ ਕਿਸੇ ਕਰਮ ਕਾਂਡ ਨਾਲ ਨਹੀਂ। ਕਹਾ ਭਇਓ ਜੋ ਦੋ ਲੋਚਨ ਮੂੰਦਕੈ, ਬੈਠ ਰਹੋ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਥ ਸਮੁੰਦਰਨ, ਲੋਕ ਗਯੋ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੁਬੈਸ ਬਤਾਇਓ, ਸਾਚ ਕਹੋ ਸੁਨ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜਾ ਪ੍ਰਭੂ ਪ੍ਰੇਮ ਸਰੂਪ ਹੋ ਕੇ ਜਗਤ ਵਿਚ ਵਿਚਰ ਰਿਹਾ, ਉਹਦੀ ਪ੍ਰਾਪਤੀ ਵੀ ਕਰਮ ਕਾਂਡ ਨਹੀਂ, ਕੋਈ ਵਹਿਮ ਭਰਮ ਨਹੀਂ, ਬਲਕਿ ਪ੍ਰੇਮ ਸਹਿਤ ਕੀਤਾ ਹੋਇਆ ਸਿਮਰਨ। ਔਰ ਸਾਹਿਬ ਨੇ ਤਾਂ ਮਕਸਦ ਹੀ ਇਹ ਦੱਸਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂ ਸੋ ਤੁਮ ਤੇ ਪਾਉ। ਪੱਥਰ ਪੂਜਾ ਦਾ ਖੰਡਨ ਕਰਦੇ ਮੇਰੇ ਸਤਿਗੁਰੂ ਸੁਚੇਤ ਕਰਦੇ ਨੇ, ਕਾਹੇ ਕੋ ਪੂਜਤ ਪਾਹਨ ਕੋ, ਕਛ ਪਾਹਨ ਮੈਂ ਪਰਮੇਸ਼ਰ ਨਾਹੀ, ਤਾਹੀ ਕੋ ਪੂਜ ਪ੍ਰਭੂ ਕਰਕੇ, ਜੇ ਪੂਜਤ ਹੀ ਅਗ ਓਗ ਮਟਾਹੀ। ਕਹਿਣ ਲੱਗੇ ਉਹਨੂੰ ਸਿਮਰ ਜਿਹਦੀ ਪੂਜਾ ਕਰਨ ਦੇ ਨਾਲ ਤਮਾਮ ਪਾਪ ਜੀਵਨ ਵਿਚੋਂ ਦੂਰ ਹੋ ਜਾਂਦੇ ਨੇ। ਕਿਉਂ ਪੱਥਰਾਂ ਦੀ ਪੂਜਾ ਵਿਚ ਲੱਗੇ ਹੋ, ਕਿਉਂ ਮੜੀਆਂ ਮਸਾਣਾਂ ਨੂੰ ਪੂਜਦੇ ਹੋ? ਮੇਰਾ ਸਿੱਖ ਤਾਂ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ। ਕਈ ਵਾਰ ਸਿੱਖ ਕਹਿੰਦਾ ਜੀ ਭੁੱਲ ਹੋ ਗਈ, ਸਾਹਿਬ ਕਹਿੰਦੇ ਮੇਰਾ ਉਹ ਸਿੱਖ ਹੀ ਨਹੀਂ ਜਿਹੜਾ ਭੁੱਲ ਕਰਦਾ, ਮੇਰਾ ਸਿੱਖ ਉਹ ਹੈ ਜਿਹੜਾ ਭੁੱਲ ਕੇ ਵੀ ਕਦੇ ਮੜੀਆਂ ਨੂੰ ਨਾ ਮੰਨੇ, ਕਦੇ ਕਬਰਾਂ ਤੇ ਮੱਥਾ ਨਾ ਟੇਕੇ, ਕਦੇ ਪੱਥਰ ਪੂਜਾ ਨਾ ਕਰੇ, ਕਦੇ ਵਰਤ ਨਾ ਰੱਖੇ, ਕਦੇ ਸ਼ਰਾਧ ਨਾ ਕਰੇ, ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਤੇ ਜਿਹੜਾ ਭਰਮ ਵੀ ਕਰੇ ਤੇ ਭੇਖ ਨਾਲ ਵੀ ਜੁੜੇ ਖਿਮਾ ਕਰਨਾ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੱਖ ਨਹੀਂ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਪਟਨਾ ਸਾਹਿਬ ਦੀ ਧਰਤੀ ਤੇ ਕੁਝ ਬਾਲ ਲੀਲਾਵਾਂ ਕੀਤੀਆਂ ਮੇਰੇ ਸਤਿਗੁਰਾਂ ਨੇ। ਵੇਖੋ ਆਮ ਕਰਕੇ ਮਨੁੱਖ ਧਰਮ ਨੂੰ ਵੀ ਖੇਡ ਸਮਝਦਾ, ਪਰ ਪ੍ਰਭੂ ਪਿਆਰਿਆਂ ਦੀਆਂ ਖੇਡਾਂ ਵੀ ਧਰਮ ਬਣ ਜਾਂਦੀਆਂ ਨੇ। ਸਭ ਤੋਂ ਪਹਿਲਾਂ ਕਹਿੰਦੇ ਪੰਜਾਬ ਦੀ ਧਰਤੀ ਦਾ ਰਹਿਣ ਵਾਲਾ ਇੱਕ ਮੁਸਲਮਾਨ ਪੀਰ ਭੀਕਨ ਸ਼ਾਹ, ਜਿਹੜਾ ਰੋਜ਼ ਆਪਣੇ ਅਕੀਦੇ ਮੁਤਾਬਕ ਪੱਛਮ ਵੱਲ ਸਿਜਦਾ ਕਰਦਾ ਸੀ, ਕਿਉਂਕਿ ਹਿੰਦੁਸਤਾਨ ਦੀ ਧਰਤੀ ਤੇ ਧਰਮ ਦੇ ਨਾਂ ਤੇ ਵੰਡੀਆਂ ਪਈਆਂ ਸਨ, ਨਾਮ ਵੀ ਵੰਡ ਲਏ, ਇੱਕ ਨੇ ਰਾਮ ਦੂਸਰੇ ਨੇ ਅੱਲਾ, ਰੰਗ ਵੀ ਵੰਡ ਲਏ, ਇੱਕ ਨੇ ਨੀਲਾ ਤੇ ਇੱਕ ਨੇ ਚਿੱਟਾ, ਦਿਸ਼ਾਵਾਂ ਵੀ ਵੰਡ ਲਈਆਂ, ਇੱਕ ਨੇ ਦੱਖਣ ਤੇ ਇੱਕ ਨੇ ਪੱਛਮ, ਚਿੰਨ੍ਹ ਵੀ ਵੰਡ ਲਏ, ਇੱਕ ਨੇ ਤਿਲਕ ਜੰਜੂ ਤੇ ਇੱਕ ਨੇ ਸੁਨਤ, ਤੀਰਥ ਅਸਥਾਨ ਵੰਡ ਲਏ, ਇੱਕ ਨੇ ਗੰਗਾ ਤੇ ਦੂਸਰੇ ਨੇ ਮੱਕਾ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਝਗੜੇ ਹੋ ਰਹੇ ਸਨ, ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿਚ ਹਿੰਦੂ ਮੁਸਲਮਾਨੇ, ਖੁਦੀ ਬਖੀਲ ਤਕਬਰੀ ਖਿੰਚੋ ਤਾਣ ਕਰੇਨ ਤੰਘਾਣੇ, ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੁਭਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਗੁਰੂ ਨਾਨਕ ਜੋਤ ਨੇ ਆ ਕੇ ਦੱਸਿਆ ਕਿ ਭਾਵੇਂ ਦੱਖਣ ਵੱਲ ਤੁਰ ਤੇ ਭਾਵੇਂ ਪੱਛਮ ਵੱਲ ਤੁਰ, ਭਾਵੇਂ ਕਾਂਸ਼ਿਓ ਤੁਰ ਤੇ ਭਾਵੇਂ ਮੱਕਿਓ ਤੁਰ, ਪਰ ਤੁਰੀ ਉਹਦੇ ਵੱਲ। ਅੱਜ ਪੀਰ ਭੀਖਣ ਸ਼ਾਹ ਨੇ ਜਦੋਂ ਪੱਛਮ ਵੱਲ ਸਿਜਦਾ ਕਰਨ ਦੀ ਬਜਾਏ ਪੂਰਬ ਵੱਲ ਪਟਨਾ ਸਾਹਿਬ ਵੱਲ ਸੀਸ ਨਵਾਇਆ ਤੇ ਸਾਥੀ ਕਹਿਣ ਲੱਗੇ ਵੀ ਸਾਡੇ ਵਰਗਾ ਕੋਈ ਭੁੱਲ ਕਰੇ ਗਲਤੀ ਕਰੇ ਤੇ ਗੱਲ ਮੰਨੀ ਜਾ ਸਕਦੀ ਹੈ, ਪਰ ਤੁਸੀਂ ਤਾਂ ਕਾਮਲ ਫਕੀਰ ਹੋ, ਤੁਸੀਂ ਤਾਂ ਪੂਰਨ ਪੀਰ ਅਖਵਾਉਂਦੇ ਹੋ ਤੇ ਤੁਸੀਂ ਇਹ ਗਲਤੀ ਕਿਉਂ ਕੀਤੀ? ਕਹਿਣ ਲੱਗੇ ਸੱਚਮੁੱਚ ਜਿਸ ਖੁਦਾ ਦਾ ਨੂਰ ਅਸੀਂ ਪੱਛਮ ਵੱਲ ਤੱਕਦੇ ਸਾਂ, ਉਹ ਅੱਲਾ ਤਾਲਾ ਦਾ ਨੂਰ ਅੱਜ ਪੂਰਬ ਵਾਲੇ ਪਾਸੇ ਚਲਿਆ ਗਿਆ। ਇਸੇ ਕਰਕੇ ਭਾਈ ਨੰਦ ਲਾਲ ਜੀ ਨੇ ਕਿਹਾ ਨਾ ਕਿ ਜੁਮਲਾ ਫੈਜੇ ਨੂਰ ਗੁਰਗੋਬਿੰਦ ਸਿੰਘ, ਕਾਦਰੇ ਹਰਕਾਰ ਗੁਰਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰਗੋਬਿੰਦ ਸਿੰਘ, ਤਾਂ ਹੀ ਤਾਂ ਸੱਚੇ ਸੁੱਚੇ ਮੁਸਲਮਾਨ ਪੀਰ ਬੁੱਧੂ ਸ਼ਾਹ ਵਰਗੇ ਆਪਣੇ ਪੁੱਤਰ ਤੇ ਮੁਰੀਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਲੜੀਆਂ ਧਰਮ ਜੰਗਾਂ ਦੇ ਵਿਚ ਸ਼ਹੀਦ ਕਰਵਾ ਲੈਂਦੇ ਸਨ, ਜਿਨ੍ਹਾਂ ਨੂੰ ਸਮਝ ਆ ਜਾਂਦੀ ਸੀ ਟੋਡਰ ਮੱਲ ਵਰਗੇ ਦੀਵਾਨ, ਬਾਬਾ ਮੋਤੀ ਮਹਿਰਾ ਵਰਗੇ, ਜਿਨ੍ਹਾਂ ਨੂੰ ਪਤਾ ਸੀ ਕਿ ਜੇ ਅਸੀਂ ਗੁਰੂ ਕੇ ਸਾਹਿਬਜ਼ਾਦਿਆਂ ਦੀ ਸਹਾਇਤਾ ਕੀਤੀ ਤੇ ਸਾਡੇ ਪਰਿਵਾਰਾਂ ਨੂੰ ਤਾਂ ਕੋਲੂ ਵਿਚ ਇਨ੍ਹਾਂ ਨੇ ਪੀੜ ਦੇਣਾ, ਪਰ ਜਿਨ੍ਹਾਂ ਨੂੰ ਸਮਝ ਆ ਗਈ ਉਹ ਹਿੰਦੂ ਤੇ ਮੁਸਲਮਾਨ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਉਪਾਸ਼ਕ ਸਨ। ਇਹੀ ਕਾਰਨ ਸੀ ਕਿ ਜਿਨ੍ਹਾਂ ਨੇ ਉਨ੍ਹਾਂ ਨੂੰ ਸਮਝਿਆ, ਜੋਗੀ ਅੱਲਾ ਜਾਰਖਾਂ ਵਰਗੇ ਸੱਚੇ ਸੁੱਚੇ ਮੁਸਲਮਾਨ ਕਹਿੰਦੇ ਨੇ, ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕੰਮ ਹੈ, ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂ ਵਸਵ ਕਹਾਂ ਤਾਬੇ ਰਕਮ ਹੈ, ਏਕ ਆਂਖ ਸੇ ਕਿਆ ਬੁਲਬਲਾ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਮੰਜ ਧਾਰ ਕੋ ਜਾਂ ਲਹਿਰ ਕੋ ਦੇਖੇ। ਉਹ ਕਹਿੰਦੇ ਨੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿਫਤ ਨਹੀਂ ਕਰ ਸਕਦੇ। ਇਸੇ ਕਰਕੇ ਆਰੀਆ ਸਮਾਜੀ ਲਾਲਾ ਦੌਲਤ ਰਾਏ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਕਹਿਣ ਲੱਗੇ ਪੀਰ ਭੀਖਣ ਸ਼ਾਹ ਨੇ ਜਦੋਂ ਇਹ ਗੱਲ ਕਹੀ ਤੇ ਸਾਥੀ ਕਹਿਣ ਲੱਗੇ ਵੀ ਸਾਨੂੰ ਬਿਨਾਂ ਵੇਖਿਆਂ ਵਿਸ਼ਵਾਸ ਕਿਵੇਂ ਆਵੇ? ਕਹਿਣ ਲੱਗੇ ਜੀ ਕੋਈ ਗੱਲ ਨਹੀਂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਆਪਾਂ ਉੱਥੇ ਜਾ ਕੇ ਦਰਸ਼ਨ ਕਰਦੇ ਹਾਂ। ਇਹ ਮੰਜ਼ਲਾਂ ਤੈਅ ਕਰਦੇ ਹੋਏ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਮਾਮਾ ਕਿਰਪਾਲ ਚੰਦ ਨੂੰ ਜਾ ਕੇ ਜੋਦੜੀ ਕੀਤੀ, ਉਨ੍ਹਾਂ ਨੇ ਕਿਹਾ ਮਾਲਕ ਨੇ ਖੁਸ਼ੀ ਬਖਸ਼ੀ ਹੈ, ਪੀਰ ਜੀ ਜੋ ਕਹੋ, ਧਨ ਕਰਕੇ ਸੋਨਾ ਚਾਂਦੀ ਕਰਕੇ ਜੋ ਵੀ ਮੰਗੋ ਦੇ ਦਿੰਦੇ ਹਾਂ। ਪਰ ਪੀਰ ਭੀਖਣ ਸ਼ਾਹ ਦੀ ਕਿੰਨੀ ਉੱਚੀ ਅਵਸਥਾ ਸੀ, ਕਹਿਣ ਲੱਗੇ ਇੱਕੋ ਮੰਗ ਹੈ ਕਿ ਜਿਹੜਾ ਅੱਲਾ ਦਾ ਨੂਰ ਤੁਹਾਡੇ ਘਰ ਪ੍ਰਗਟ ਹੋਇਆ, ਬਸ ਕਿਰਪਾ ਕਰਕੇ ਉਹਦੇ ਦੀਦਾਰ ਕਰਵਾ ਦਿਓ, ਹੋਰ ਕੋਈ ਭੁੱਖ ਨਹੀਂ, ਹੋਰ ਕੋਈ ਤਮਾ ਨਹੀਂ। ਜਿਸ ਵੇਲੇ ਦਰਸ਼ਨ ਕੀਤੇ ਤੇ ਦੋ ਕੁਜੀਆਂ ਅੱਗੇ ਰੱਖੀਆਂ, ਇੱਕ ਪਾਣੀ ਵਾਲੀ ਤੇ ਇੱਕ ਦੁੱਧ ਵਾਲੀ, ਸਾਹਿਬ ਨੇ ਦੋਵਾਂ ਉੱਪਰ ਹੱਥ ਰੱਖ ਕੇ ਇਹ ਸਿੱਧ ਕਰ ਦਿੱਤਾ ਕਿ ਅਸੀਂ ਸਭ ਦੇ ਹਾਂ। ਫਿਰ ਦੋਵਾਂ ਨੂੰ ਪੈਰਾਂ ਦੇ ਨਾਲ ਠੁੱਡਾ ਮਾਰ ਕੇ ਉਨ੍ਹਾਂ ਵਿਚਲਾ ਪਾਣੀ ਤੇ ਦੁੱਧ ਰੋੜ ਦਿੱਤਾ ਕਿ ਧਰਮ ਨੂੰ ਅਸੀਂ ਸੰਪਰਦਾਇਕ ਕੈਦ ਵਿਚ ਪਾਉਣ ਵਾਸਤੇ ਨਹੀਂ ਆਏ, ਅਸੀਂ ਤਾਂ ਸਗੋਂ ਇਨ੍ਹਾਂ ਵਿਤਕਰਿਆਂ ਤੋਂ ਉੱਪਰ ਕੱਢਣ ਵਾਸਤੇ ਸੰਸਾਰ ਅੰਦਰ ਪ੍ਰਗਟ ਹੋਏ ਹਾਂ। ਜਿਵੇਂ ਜਿਵੇਂ ਪੀਰ ਭੀਖਣ ਸ਼ਾਹ ਆਪਣੇ ਸਾਥੀਆਂ ਸਮੇਤ ਇਕਾਗਰਤਾ ਵਿੱਚ ਆਉਂਦਾ ਤੇ ਉਹਨਾਂ ਨੂੰ ਇਹ ਆਵਾਜ਼ ਸੁਣਾਈ ਦੇ ਰਹੀ ਹੈ, ਕੋਈ ਭਇਓ ਮੁੰਡਿਆ ਸੰਨਿਆਸੀ ਕੋ ਜੋਗੀ ਭਇਓ, ਕੋ ਬ੍ਰਹਮਚਾਰੀ ਕੋ ਜਤੀ ਅਨੁਮਾਨ ਬੋ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ। ਇਹ ਹੋਰ ਇਕਾਗਰ ਹੋਏ, ਇਨ੍ਹਾਂ ਦੇ ਕੰਨਾਂ ਵਿੱਚ ਆਵਾਜ਼ ਪਈ, ਜਾਂਕੈ ਛੂਟ ਗਯੋ ਭ੍ਰਮ ਉਰਕਾ, ਤਿਸ ਆਗੈ ਹਿੰਦੂ ਕਿਆ ਤੁਰਕਾ, ਦੇਹੁਰਾ ਓ ਮਸੀਤ ਸੋਈ ਪੂਜਾ ਓ ਨਵਾਜ ਓਈ। ਜਿਵੇਂ ਜਿਵੇਂ ਇਕਾਗਰ ਹੁੰਦੇ ਗਏ, ਤਿਵੇਂ ਤਿਵੇਂ ਇਨ੍ਹਾਂ ਨੂੰ ਸਮਝ ਆਈ ਕਿ ਗੁਰੂ ਕਲਗੀਧਰ ਪਾਤਸ਼ਾਹ ਤੇ ਦਿਸ਼ਾਵਾਂ ਦੇ ਚੱਕਰ ਵਿੱਚੋਂ ਕੱਢਣ ਲਈ ਗੁਰੂ ਨਾਨਕ ਜੋਤ ਦੇ ਦਸਵੇਂ ਵਾਰਸ ਨੇ, ਜਿਵੇਂ ਧੰਨ ਗੁਰੂ ਨਾਨਕ ਜੀ ਨੇ ਸਮਝਾਇਆ ਸੀ ਕਿ ਪਰਮਾਤਮਾ ਕਿਸੇ ਇੱਕ ਦਿਸ਼ਾ ਵਿੱਚ ਨਹੀਂ, ਗੁਰੂ ਅਰਜਨ ਦੇਵ ਜੀ ਨੇ ਚਤੁਰ ਦਿਸ਼ਾ ਕੀਨੋ ਬਲ ਆਪਣਾ ਦਾ ਸੰਦੇਸ਼ ਦਿੱਤਾ, ਤੇ ਦਸ਼ਮੇਸ਼ ਪਿਤਾ ਤਾਂ ਇਹ ਸਮਝਾਉਣ ਲਈ ਆਏ ਨੇ ਕਿ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਹ ਕੋ ਸੀਸ ਨਵਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਦਿਸ਼ਾਵਾਂ ਦੇ ਨਾਮ ਨੇ ਅਵਾਚੀ ਤੇ ਪ੍ਰਾਚੀ। ਪ੍ਰਾਚੀ ਦਾ ਅਰਥ ਕਿ ਕੋਈ ਪੂਰਬ ਤੇ ਅਵਾਚੀ ਦਾ ਅਰਥ ਕੋਈ ਦੱਖਣ। ਕਹਿਣ ਲੱਗੇ ਕੋਈ ਇਨ੍ਹਾਂ ਝਗੜਿਆਂ ਵਿੱਚ ਹੀ ਪਿਆ ਹੋਇਆ, ਕੋ ਪਛਾਹ ਕੋ ਸੀਸ ਨਵਾਇਓ, ਕੋਈ ਪਛਮ ਵੱਲ ਨੂੰ ਸਿਰ ਨਵਾਉਂਦਾ, ਤੇ ਜਿਹੜਾ ਸਰਬ ਵਿਆਪਕ ਪਰਮਾਤਮਾ ਨੂੰ ਕੇਵਲ ਇੱਕ ਦਿਸ਼ਾ ਵੱਲ ਮੰਨੀ ਬੈਠਾ, ਸਭ ਕਹਿਣ ਲੱਗੇ ਉਹਦੀਆਂ ਕਿਰਿਆਵਾਂ ਤੇ ਕੂੜ ਨੇ। ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਸ ਸਰਬ ਵਿਆਪਕ ਰੱਬ ਦਾ ਭੇਦ ਇਨ੍ਹਾਂ ਨੇ ਨਹੀਂ ਜਾਣਿਆ। ਜਿੱਥੇ ਮੁਸਲਮਾਨ ਫਕੀਰ ਪੀਰ ਭੀਖਣ ਸ਼ਾਹ ਨੂੰ ਇਹ ਗਿਆਨ ਕਰਵਾਇਆ, ਉਥੇ ਪਟਨਾ ਸਾਹਿਬ ਦੀ ਧਰਤੀ ਤੇ ਪੰਡਿਤ ਸ਼ਿਵ ਦੱਤ ਬੜੇ ਲੰਮੇ ਸਮੇਂ ਤੋਂ ਗੰਗਾ ਦਾ ਇਸ਼ਨਾਨ ਕਰਦਾ, ਰੋਜ਼ ਸਮਾਧੀ ਲਾ ਕੇ, ਮਾਨੋ ਜਿਵੇਂ ਕਿਤੇ ਚਾਹੁੰਦਾ ਹੋਵੇ ਮਨ ਵਿੱਚ ਕਿ ਮੈਂ ਸ੍ਰੀ ਰਾਮ ਚੰਦਰ ਜੀ ਦੇ ਦੀਦਾਰ ਕਰਾਂ। ਪਰ ਜਿਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਨੇ ਦਰਸ਼ਨ ਦਿੱਤੇ, ਇੰਜ ਲੱਗਾ ਕਿ ਅੱਜ ਤਾਂ ਸਰਬ ਵਿਆਪੀ ਰਾਮ ਦੇ ਦਰਸ਼ਨ ਹੋ ਗਏ ਨੇ। ਜਿਵੇਂ ਜਿਵੇਂ ਪੰਡਿਤ ਸ਼ਿਵ ਦੱਤ ਇਕਾਗਰ ਹੁੰਦਾ ਗਿਆ, ਉਹਨੂੰ ਸਮਝ ਆਈ, ਉਹਦੇ ਕੰਨਾਂ ਵਿੱਚ ਬੋਲ ਪਏ, ਪੰਡਿਤ ਜੀ ਏਕ ਸ਼ਿਵ ਭਏ, ਏਕ ਗਏ ਏਕ ਫਿਰ ਭਏ, ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਔਰ ਵਿਸ਼ਨ ਕੇਤੇ, ਵੇਦ ਔ ਪੁਰਾਨ ਕੇਤੇ, ਸਿਮਰਤ ਸਮੂਹਨ ਕੇ ਹੋਏ ਹੋਏ ਬਤਏ ਹੈ, ਮੋਨ ਦੀ ਮਦਾਰ ਕੇਤੇ, ਅੰਸ਼ਾ ਅਵਤਾਰ ਕੇਤੇ। ਕਹਿਣ ਲੱਗੇ ਪਤਾ ਨੀ ਕਿੰਨੇ ਕ ਇਹ ਅਵਤਾਰ ਜਗਤ ਵਿੱਚ ਆਏ ਤੇ ਇੱਕ ਦਿਨ ਸੰਸਾਰ ਤੋਂ ਆਪਣਾ ਡੰਕਾ ਵਜਾ ਕੇ ਤੁਰ ਪਏ। ਸਰਬ ਵਿਆਪਕ ਰਾਮ ਤਾਂ ਸਦੀਵੀ ਹੋਂਦ ਵਾਲਾ ਹੈ। ਜਿਵੇਂ ਜਿਵੇਂ ਇਹ ਇਕਾਗਰ ਹੁੰਦੇ ਗਏ, ਤੇਵੇਂ ਤੇਵੇਂ ਸਮਝਾਇਆ ਪੰਡਿਤ ਸ਼ਿਵ ਦੱਤ ਨੂੰ ਕਿ ਅਸਲ ਵਿੱਚ ਸਭ ਤੋਂ ਪਹਿਲਾਂ ਤੇ ਸਭ ਸਮੇਂ ਰਹਿਣ ਵਾਲਾ ਸਰਬ ਵਿਆਪੀ ਰਾਮ ਹੈ। ਇਸੇ ਤਰ੍ਹਾਂ ਮੇਰੇ ਸਤਿਗੁਰਾਂ ਨੇ ਬਾਲ ਲੀਲਾ ਕਰਦਿਆਂ ਬਚਪਨ ਦੇ ਵਿੱਚ ਜਦੋਂ ਬੱਚਿਆਂ ਦੇ ਦੋ ਜਥੇ ਬਣਾਉਂਦੇ, ਜੰਗੀ ਮਸ਼ਕਾਂ ਕਰਾਉਂਦੇ, ਜਿੱਤ ਤੇ ਹਾਰ ਦਾ ਫੈਸਲਾ ਦਿੰਦੇ, ਕਿਉਂਕਿ ਧਰਮ ਦੇ ਹਿੱਤ ਸਤਿਗੁਰਾਂ ਨੇ ਜੰਗਾਂ ਲੜਨੀਆਂ ਸਨ। ਜਦੋਂ ਕਿਤੇ ਪਟਨੇ ਦੇ ਨਵਾਬ ਦੀ ਸਵਾਰੀ ਆਉਂਦੀ ਤੇ ਬੱਚਿਆਂ ਨੂੰ ਸਮਝਾਉਂਦੇ, ਬੱਚਿਓ ਜਿਹੜੇ ਰਾਜੇ ਧਰਮ ਸਰੂਪ ਨੇ ਰਾਜਨੀਤੀ ਵਿਖੇ, ਬਜੁਰਗ ਨੇ ਉਹ ਪਿਤਾ ਸਮਾਨ ਹੁੰਦੇ ਨੇ, ਉਹ ਸੱਚਮੁੱਚ ਭਗਵਾਨ ਸਰੂਪ ਹੁੰਦੇ ਨੇ, ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ। ਜਿਵੇਂ ਰਾਏ ਬੁਲਾਰ ਜੀ, ਮਹਾਰਾਜਾ ਸ਼ਿਵਨਾਭ, ਅਸਾਮ ਦਾ ਰਾਜਾ ਰਤਨ ਰਾਏ, ਬੜਾ ਸਤਿਕਾਰ ਸੀ ਇਨ੍ਹਾਂ ਦਾ ਗੁਰੂ ਘਰ। ਪਰ ਸਾਹਿਬ ਕਹਿੰਦੇ ਜਿਹੜੇ ਬਾਬਰ ਵਰਗੇ ਜ਼ੁਲਮੀ ਰਾਜੇ, ਜਹਾਂਗੀਰ ਵਰਗੇ, ਜਿਹੜੇ ਔਰੰਗਜ਼ੇਬ ਵਰਗੇ ਹੈਂਕੜਬਾਜ, ਸੂਬਾ ਸਰਹੰਦ ਵਰਗੇ, ਜਾਂ ਪਟਨੇ ਦਾ ਨਵਾਬ, ਇਹੋ ਜਿਹਾਂ ਦਾ ਸਤਿਕਾਰ ਨਹੀਂ ਕਰੀਦਾ। ਸਾਹਿਬ ਜੀ ਨੇ ਨਾ ਆਪ ਸਿਰ ਨਵਾਇਆ, ਨਾ ਬੱਚਿਆਂ ਨੂੰ ਸਿਰ ਨਵਾਉਣ ਦਿੱਤਾ, ਸਗੋਂ ਨਵਾਬ ਨੂੰ ਅੰਗੂਠਾ ਦਿਖਾਇਆ ਤੇ ਮੂੰਹ ਚੜਾਇਆ। ਕਈਆਂ ਨੇ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਕਿ ਆਪਣੇ ਬਾਲਕ ਨੂੰ ਸਮਝਾਓ, ਪਰ ਮੇਰੇ ਸਾਹਿਬ ਨੇ ਅੱਗੋਂ ਮੋੜਵਾਂ ਉੱਤਰ ਦਿੱਤਾ ਸੀ, ਗੋਬਿੰਦ ਜੋ ਕੀਆ ਸੋ ਭਲਾ ਕੀਆ, ਅਵਲ ਤੋਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ, ਘਰ ਆਏ ਬੈਠੇ ਤੋ ਪਿਆੰਤੀ ਦੇਣੀ ਸਰੰਦੀ ਨਹੀਂ। ਇਹ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਬਿਰਧ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਪਟਨਾ ਸਾਹਿਬ ਦੀ ਧਰਤੀ ਤੇ ਰਾਜਾ ਫਤਿਹ ਚੰਦ ਮੈਣੀ ਤੇ ਉਹਦੀ ਰਾਣੀ ਜਿਹਦੇ ਕੋਲ ਸਭ ਕੁਝ ਹੈ ਪਰ ਇੱਕ ਬੱਚੇ ਦੀ ਦਾਤ ਨਹੀਂ, ਤਰਸ ਰਹੇ ਸਨ ਕਿ ਕੋਈ ਬੱਚਾ ਸਾਡੀ ਗੋਦ ਵਿੱਚ ਬੈਠ ਕੇ ਸਾਨੂੰ ਮਾਂ ਕਹਿ ਕੇ ਪੁਕਾਰੇਗਾ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਰਾਣੀ ਦੀ ਗੋਦ ਵਿੱਚ ਬੈਠਣਾ ਕੀਤਾ ਤੇ ਕਿਹਾ ਮਾਂ ਮੈਂ ਆ ਗਿਆ, ਤੇ ਰਾਜੇ ਫਤਿਹ ਚੰਦ ਦੀ ਰਾਣੀ ਮੈਣੀ ਕਹਿਣ ਲੱਗੀ ਵੀ ਦੋ ਮਾਵਾਂ ਤੇ ਇੱਕ ਪੁੱਤਰ ਕਿਵੇਂ ਹੋ ਸਕਦਾ। ਸਾਹਿਬ ਕਹਿਣ ਲੱਗੇ ਜੇ ਦੋ ਅੱਖਾਂ ਦੀ ਇੱਕ ਨਜ਼ਰ ਹੋ ਸਕਦੀ ਹੈ, ਦੋ ਪੈਰਾਂ ਦੀ ਇੱਕ ਚਾਲ ਹੋ ਸਕਦੀ ਹੈ, ਦੋ ਕੰਨਾਂ ਦਾ ਇੱਕ ਸੁਣਨਾ ਹੋ ਸਕਦਾ, ਤੇ ਫਿਰ ਦੋ ਮਾਵਾਂ ਦਾ ਇੱਕ ਪੁੱਤਰ ਕਿਉਂ ਨਹੀਂ ਹੋ ਸਕਦਾ। ਮੇਰੇ ਸਾਹਿਬ ਨੇ ਸ਼ਾਹੀ ਪਕਵਾਨ ਛੱਕ ਕੇ ਉਸ ਰਾਣੀ ਨੂੰ ਤੇ ਰਾਜੇ ਨੂੰ ਕਿਰਤਾਰਥ ਕੀਤਾ। ਕਹਿੰਦੇ ਦਾਨਾਪੁਰ ਦੇ ਨੇੜੇ, ਜਿਹਨੂੰ ਅੱਜ ਆਪਾਂ ਹਾਂਡੀ ਸਾਹਿਬ ਵਾਲੀ ਸੰਗਤ ਕਹਿੰਦੇ ਹਾਂ, ਇੱਕ ਗਰੀਬ ਬਜੁਰਗ ਮਾਤਾ ਨੇ ਅੱਧ ਰਿੱਝੀ ਕੱਚੀ ਪੱਕੀ ਜਿਹੜੀ ਖਿਚੜੀ ਸੀ ਉਹ ਤਿਆਰ ਕਰਕੇ ਤੇ ਉਡੀਕਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਤੇ ਅਰਦਾਸ ਕਰਦੇ ਨੇ ਕਿ ਮੈਂ ਸੁਣਿਆ ਕਿ ਕਦੇ ਕ੍ਰਿਸ਼ਨ ਜੀ ਨੇ ਜਾ ਕੇ ਗਰੀਬ ਬਿਦਰ ਨੂੰ ਨਵਾਜਿਆ, ਕਦੇ ਸ੍ਰੀ ਰਾਮ ਚੰਦਰ ਜੀ ਨੇ ਭੀਲਣੀ ਦੇ ਜੂਠੇ ਬੇਰ ਖਾਦੇ, ਕਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਲਕ ਭਾਗੋ ਨੂੰ ਛੱਡ ਕੇ ਜਾ ਕੇ ਭਾਈ ਲਾਲੋ ਦੀ ਸੱਚੀ ਸੁੱਚੀ ਕਿਰਤ ਵਾਲੀ ਕੋਦਰੇ ਦੀ ਰੋਟੀ ਨੂੰ ਛੱਕ ਕੇ ਕਹਿੰਦੇ ਨੇ ਇਹ ਅੰਮ੍ਰਿਤ ਹੈ, ਅੱਜ ਤੁਸੀਂ ਬਾਦਸ਼ਾਹ ਦਰਵੇਸ਼ ਹੋ। ਇਹ ਗੱਲ ਤਾਂ ਮੰਨੀ ਕਿ ਸ਼ਾਹੀ ਪਕਵਾਨ ਛੱਕ ਕੇ ਤੁਸੀਂ ਬਾਦਸ਼ਾਹ ਹੋਣ ਦਾ ਪ੍ਰਤੱਖ ਸਬੂਤ ਦਿੱਤਾ, ਜੇ ਤੁਸੀਂ ਦਰਵੇਸ਼ ਹੋ ਤੇ ਇਸ ਗਰੀਬ ਮਾਤਾ ਦੀ ਅੱਧ ਰਿੱਝੀ ਖਿਚੜੀ ਵੀ ਆ ਕੇ ਖਾਓ। ਬਾਲਕ ਗੋਬਿੰਦ ਰਾਏ ਜੀ ਉੱਥੇ ਵੀ ਗਏ ਤੇ ਜਾ ਕੇ ਉਸ ਮਾਤਾ ਦਾ ਪ੍ਰੇਮ ਸਹਿਤ ਤਿਆਰ ਕੀਤਾ ਹੋਇਆ ਪਕਵਾਨ ਖਿਚੜੀ ਛਕਿਆ ਤੇ ਗਰੀਬ ਨਵਾਜ ਹੋਣ ਦਾ ਪ੍ਰਤੱਖ ਉਨ੍ਹਾਂ ਨੇ ਸਬੂਤ ਦਿੰਦਿਆਂ ਬਾਦਸ਼ਾਹ ਦਰਵੇਸ਼ ਹੁੰਦਿਆਂ ਜਾ ਕੇ ਉਸ ਮਾਤਾ ਦੀ ਭਾਵਨਾ ਨੂੰ ਭਾਗ ਲਾਏ। ਮੈਂ ਸੰਖੇਪ ਵਿੱਚ ਅਰਜ ਕਰਾਂ ਕਿ ਭਾਵੇਂ ਪਟਨਾ ਸਾਹਿਬ ਦੀ ਧਰਤੀ ਤੇ ਰਹਿ ਰਹੇ ਸਨ ਪਰ ਧਿਆਨ ਉਨ੍ਹਾਂ ਦਾ ਪੰਜਾਬ ਦੀ ਧਰਤੀ ਵੱਲ ਕਿ ਕਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਨੇਹਾ ਆਵੇ ਤੇ ਅਸੀਂ ਪਰਿਵਾਰ ਸਮੇਤ ਉੱਥੇ ਚੱਲੀਏ। ਜਦੋਂ ਸੁਨੇਹਾ ਪਹੁੰਚਾ ਤੇ ਸਾਹਿਬ ਜੀ ਨੇ ਸ਼ੁਕਰਾਨਾ ਕੀਤਾ, ਮਦਰ ਦੇਸ਼ ਹਮ ਕੋ ਲੈ ਆਏ, ਭਾਂਤ ਭਾਂਤ ਦਾਇਨ ਦਲੋਰਾਏ। ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਪਹਿਲਾਂ ਮਾਖੋਵਾਲ ਕਿਹਾ ਜਾਂਦਾ ਸੀ, ਸਰਕਾਰੀ ਤੌਰ ਤੇ ਰਜਿਸਟਰੀ ਕਰਾਉਣ ਵਾਸਤੇ ਇਹਦਾ ਨਾਮ ਚੱਕ ਨਾਨਕੀ ਰੱਖਿਆ। ਇਹ ਟੈਕਨੀਕਲ ਗੱਲਾਂ ਸਨ ਜੋ ਗੁਰੂ ਘਰ ਵਿੱਚ ਵੀ ਅਪਣਾਈਆਂ ਗਈਆਂ। ਇਸ ਪਵਿੱਤਰ ਧਰਤੀ ਨੂੰ ਪਹਿਲਾਂ ਗੁਰੂ ਕਾ ਚੱਕ ਜਾਂ ਚੱਕ ਰਾਮਦਾਸ ਕਿਹਾ ਜਾਂਦਾ ਸੀ, ਕਿਉਂਕਿ ਉਸ ਵੇਲੇ ਕਿਸੇ ਵਿਅਕਤੀ ਦੇ ਨਾਮ ਰਜਿਸਟਰੀ ਹੋ ਸਕਦੀ ਸੀ। ਤੁੰਗ ਪਿੰਡ ਦੇ ਜ਼ਿਮੀਂਦਾਰਾਂ ਤੋਂ ਗੁਰੂ ਅਮਰਦਾਸ ਜੀ ਨੇ 700 ਟਕਿਆਂ ਵਿੱਚ ਜਿਹੜੀ ਜ਼ਮੀਨ ਖਰੀਦੀ, ਅਕਬਰ ਬਾਦਸ਼ਾਹ ਦੇ ਸਮੇਂ ਬਕਾਇਦਾ ਉਹਦੀ ਗੁਰੂ ਘਰ ਦੇ ਨਾਮ ਰਜਿਸਟਰੀ ਕਰਵਾਈ ਤੇ ਉਹ ਰਜਿਸਟਰੀ ਤਾਂ ਹੀ ਹੋ ਸਕਦੀ ਸੀ ਜਦੋਂ ਇਸ ਅਸਥਾਨ ਦਾ ਨਾਮ ਚੱਕ ਰਾਮਦਾਸ ਹੁੰਦਾ। ਬਾਅਦ ਵਿੱਚ ਇਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਿਹਾ ਜਾਣ ਲੱਗਾ। ਇਸੇ ਤਰ੍ਹਾਂ ਮਾਖੋਵਾਲ ਦੀ ਧਰਤੀ ਨੂੰ ਚੱਕ ਨਾਨਕੀ ਕਿਹਾ ਜਾਂਦਾ ਸੀ, ਪਰ ਜਿਸ ਦਿਨ ਬਾਲਕ ਗੋਬਿੰਦ ਰਾਏ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਤੇ ਮਾਤਾ ਗੁਜਰੀ ਜੀ ਨੇ ਕਿਹਾ, ਕਹਿਣ ਲੱਗੇ ਅਸੀਂ ਤੁਹਾਡੇ ਪੁੱਤਰ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਕੰਠ ਕਰਵਾਈ ਹੈ। ਸਾਹਿਬ ਕਹਿਣ ਲੱਗੇ, ਪੁੱਤਰ ਜੀ ਬਾਣੀ ਦਾ ਪਾਠ ਸੁਣਾਓ। ਤੇ ਉਸ ਵੇਲੇ ਗੁਰੂ ਅਮਰਦਾਸ ਜੀ ਦੇ ਬਚਨ ਸੁਣਾਏ, ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਗੁਰੂ ਤੇਗ ਬਹਾਦਰ ਸਾਹਿਬ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੇ ਚੱਕ ਨਾਨਕੀ ਮਾਖੋਵਾਲ ਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਰੱਖ ਦਿੱਤਾ। ਇੱਥੇ ਹੀ ਧਰਮ ਹਿੱਤ ਪਿਤਾ ਜੀ ਨੂੰ ਦਿੱਲੀ ਭੇਜ ਕੇ ਧਰਮ ਹੇਤ ਸਾਕਾ ਜਿਨ ਕੀਆ ਬਲੀਦਾਨ ਦਵਾਇਆ, ਧਰਮ ਸਤਾਪਨੇ ਕੋ ਦੁਸ਼ਟਨ ਕੇ ਖਾਤਨੇ ਕੋ ਖਾਲਸਾ ਬਣਾਇਓ ਹੈ, ਖਾਲਸੇ ਦੀ ਸਿਰਜਣਾ ਕੀਤੀ, ਧਰਮ ਯੁੱਧ ਕਹਿ ਚਾਹੇ। ਉਨ੍ਹਾਂ ਨੇ 14 ਛੋਟੀਆਂ ਵੱਡੀਆਂ ਜੰਗਾਂ ਲੜੀਆਂ। ਸਾਹਿਬ ਜੀ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਕਵੀ ਦਰਬਾਰ ਤੇ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਕਾਂਸੀ ਦੀ ਆਰੰਭਤਾ ਕਰਨੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਤੇ ਖਾਸ ਕਰਕੇ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਗੁਰਗੱਦੀ ਬਖਸ਼ਿਸ਼ ਕਰਕੇ ਆਪ ਸੀਸ ਨਵਾਉਣਾ, ਇਹ ਸਭ ਕੁਝ ਹਮ ਇਹ ਕਾਜ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਪਠਾਏ। ਅੱਜ ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ਦੇ ਸਮੇਂ ਖੁਸ਼ੀ ਵਿਚ ਆ ਕੇ ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋੜੀਐ ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ ਉਨ੍ਹਾਂ ਦੇ ਪੂਜਨੀਕ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਉਂਕਿ ਸਭ ਤੋਂ ਜ਼ਿਆਦਾ ਖੁਸ਼ੀ ਬੱਚੇ ਦੇ ਜਨਮ ਦੀ ਹੈ ਨਾ ਤੇ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿੰਨੀ ਖੁਸ਼ੀ ਕਿ ਆਪਣੇ ਬਾਲਕ ਆਪਣੇ ਪੁੱਤਰ ਦੇ ਜਨਮ ਸਮੇਂ ਅੱਜ ਆਪ ਆਪਣੇ ਬਚਨ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕਰ ਰਹੇ ਨੇ ਸਿੱਖੋ ਜੇ ਸਾਡੇ ਘਰਾਂ ਵਿੱਚ ਵੀ ਇਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਹੁਕਮ ਰੂਪ ਵਿੱਚ ਆਉਣ ਤੇ ਸਗੋਂ ਸਿਰ ਝੁਕਾ ਕੇ ਸਤਿਗੁਰਾਂ ਦਾ ਸ਼ੁਕਰਾਨਾ ਕਰਿਆ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਵੇਂ ਕਿਰਪਾ ਕਰ ਰਹੇ ਨੇ ਆਓ ਸਾਰੇ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਧਾਰੋ।
ਇਹ ਪਾਵਨ ਪਵਿੱਤਰ ਅੰਮ੍ਰਿਤਮਈ ਗੁਰ ਪੰਗਤੀ ਰਹਾਓ ਤੇ ਕੇਂਦਰਿਤ ਹੈ। ਸਾਹਿਬ ਜੀ ਕਿਰਪਾ ਕਰ ਰਹੇ ਨੇ ਹੇ ਮੇਰੇ ਮਨ ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਪ੍ਰਭੂ ਦੇ ਨਾਮ ਦੀ ਵਿਚਾਰ ਕਰ। ਜਿਸ ਪ੍ਰਭੂ ਦਾ ਨਾਮ ਸਿਮਰ ਕੇ ਗਨਕਾ ਦਾ ਉਧਾਰ ਹੋਇਆ ਹੇ ਮੇਰੇ ਮਨਾ ਤੂੰ ਵੀ ਉਸ ਪਰਮਾਤਮਾ ਦਾ ਜਸ ਆਪਣੇ ਹਿਰਦੇ ਵਿੱਚ ਧਾਰਨ ਕਰ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਹਿੰਦੁਸਤਾਨ ਦਾ ਜਦੋਂ ਪ੍ਰਚਾਰਕ ਦੌਰਾ ਕੀਤਾ ਤੇ ਉਦੋਂ ਇਹੋ ਜਿਹੀਆਂ ਉਦਾਹਰਨਾਂ ਦਿੱਤੀਆਂ ਨੇ ਹਰ ਕੋ ਨਾਮ ਸਦਾ ਸੁਖਦਾਈ ਜਾਕੋ ਸਿਮਰ ਅਜਾਮਲ ਉਦਰਿਓ ਗਨਕਾ ਹੂੰ ਗਤ ਪਾਈ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ ਤਾਂ ਕੋ ਦੁਖ ਹਰਿਓ ਕਰੁਣਾ ਮੈਂ ਆਪਣੀ ਪੈਜ ਵਡਾਈ ਜੇ ਨਰ ਜਸ ਕਿਰਪਾ ਨਿਦ ਗਾਇਓ ਤਾਂ ਕੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸ਼ਰਨਾਈ। ਸਭ ਕਹਿਣ ਲੱਗੇ ਜਿਹਦੀ ਸ਼ਰਨ ਵਿੱਚ ਜਾ ਕੇ ਵੱਡੇ ਵੱਡੇ ਪਾਪੀ ਵੀ ਤਰ ਗਏ। ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਇਹ ਉਦਾਹਰਨ ਵਰਤੀ ਹੈ ਬੇਦ ਕਤੇਬ ਨਾ ਭੇਦ ਲਇਓ ਤੇ ਸਿੱਧ ਸਮਾਧ ਸਭੈ ਕਰ ਹਾਰੇ ਨਾਮ ਉਚਾਰ ਤਰੀ ਗਨਕਾ ਸੋਈ ਨਾਮ ਆਧਾਰ ਵਿਚਾਰ ਹਮਾਰੇ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਕਹਿਣ ਲੱਗੇ ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ ਜਿਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਵੇਂ ਪਾਪਾਂ ਨਾਲ ਭਰੀ ਸੀ ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਜਿਤੋਨ ਉਸ ਨੂੰ ਤੋਤਾ ਲਿਵ ਲਾਗੀ ਤਿਸ ਤੋਤਿਓ ਨਿਤ ਪੜਾਏ ਕਰੇ ਅਸੋਤਾ ਅੰਤ ਕਾਲ ਜਮ ਜਾਲ ਤੋੜ ਨਰਕਾ ਵਿਚ ਨਾ ਖਾਧ ਸੁਗੋਤਾ। ਕਹਿਣ ਲੱਗੇ ਕੋਈ ਮਹਾਂਪੁਰਖ ਗਨਕਾ ਵਾੜੇ ਦੇ ਲਾਗੋਂ ਦੀ ਲੰਘ ਰਿਹਾ ਸੀ ਤੇ ਉਹਦੀ ਭੈੜੀ ਮਤ ਵੇਖ ਕੇ ਉਹਦੇ ਤੇ ਵੀ ਦਿਆਲੂ ਹੋਇਆ ਉਹਨੂੰ ਇੱਕ ਤੋਤਾ ਦੇਖ ਕੇ ਕਹਿਣ ਲੱਗਾ ਇਹਨੂੰ ਚੂਰੀ ਖਵਾਇਆ ਕਰ ਇਹਨੂੰ ਰਾਮ ਰਾਮ ਜਪਾਇਆ ਕਰ। ਕਹਿੰਦੇ ਜਦੋਂ ਰਾਮ ਰਾਮ ਜਪਾਉਂਦੀ ਦੀ ਆਪਣੀ ਲਗਨ ਜੁੜ ਗਈ ਤੇ ਵੇਖੋ ਅਖੀਰ ਨੂੰ ਨਰਕਾਂ ਵਿਚ ਗੋਤਾ ਖਾਣ ਤੋਂ ਬਚ ਗਈ। ਸਾਹਿਬ ਕਹਿੰਦੇ ਜੇ ਗਨਕਾ ਦਾ ਉਧਾਰ ਹੋਇਆ ਐ ਮਨੁੱਖ ਤੂੰ ਵੀ ਉਸ ਪਰਮਾਤਮਾ ਨੂੰ ਸਿਮਰ ਉਹਦੀ ਸ਼ਰਨ ਵਿਚਾਰ। ਪ੍ਰਭੂ ਦੀ ਸ਼ਰਨ ਬਾਰੇ ਕਿਹਾ ਗਿਆ ਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸਵਾਮੀ ਸੰਧਾ ਜੋ ਤੇਰੀ ਸ਼ਰਨਾਈ ਹਰ ਜੀਓ ਤਿੰਨ ਤੂੰ ਰਾਖਣ ਜੋਗ। ਪ੍ਰਭੂ ਦੀ ਸ਼ਰਨ ਵਿਚ ਜੇ ਕਿਤੇ ਭਗਤ ਸਦਨਾ ਜੀ ਵਰਗੇ ਵੀ ਆਉਂਦੇ ਨੇ ਤੇ ਉਹ ਵੀ ਬੜੇ ਮਾਣ ਨਾਲ ਕਹਿੰਦੇ ਨੇ ਹੇ ਪ੍ਰਭੂ ਜਿਵੇਂ ਇੱਕ ਸ਼ੇਰ ਦੀ ਸ਼ਰਨ ਵਿਚ ਗਿਆ ਗਿੱਦੜਾਂ ਤੇ ਲੂੰਬੜਾਂ ਦਾ ਡਰ ਨਹੀਂ ਰਹਿੰਦਾ ਤੇਰੀ ਸ਼ਰਨ ਵਿਚ ਆ ਕੇ ਤਮਾਮ ਕੀਤੇ ਹੋਏ ਕਰਮ ਤੇ ਪਾਪ ਮਿਟ ਜਾਂਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜਦੋਂ ਜ਼ਫ਼ਰਨਾਮਾ ਲਿਖਿਆ ਤੇ ਪਹਿਲੀ ਆਰੰਭਤਾ ਹੀ ਇਥੋਂ ਕੀਤੀ ਕਹਿਣ ਲੱਗੇ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰਾਜਕ ਰਿਹਾ ਕੁਨ ਰਹੀਮ। ਤੇ ਜਦੋਂ ਪਰਮਾਤਮਾ ਦੀ ਸ਼ਰਨ ਦੀ ਗੱਲ ਕਰਦੇ ਨੇ ਕਹਿਣ ਲੱਗੇ ਵੇਖ ਜਿਹੜਾ ਸ਼ੇਰ ਦੀ ਸ਼ਰਨ ਵਿਚ ਹੋਵੇ ਬੱਕਰੀਆਂ ਦਾ ਭੇਡਾਂ ਦਾ ਇੱਜੜ ਦਾ ਉਹਨੂੰ ਕਾਹਦਾ ਡਰ। ਔਰੰਗਜ਼ੇਬ ਮੈਂ ਪਰਮਾਤਮਾ ਰੂਪੀ ਸ਼ੇਰ ਦੀ ਸ਼ਰਨ ਵਿਚ ਹਾਂ ਤੇਰਾ 10 ਲੱਖ ਦੀ ਗਿਣਤੀ ਵਿਚ ਵੀ ਜੇ ਇੱਜੜ ਭੇਡਾਂ ਬੱਕਰੀਆਂ ਦੇ ਰੂਪ ਵਿਚ ਚੜ ਕੇ ਆਇਆ ਤੇ ਮੈਂ ਕਿਵੇਂ ਡਰਦਾ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ, ਕਸੇ ਕੁਸ਼ਤ ਉਫਤਤ ਪਸ਼ ਸ਼ੇਰ ਨਰ ਨਗੀਰਦ ਬੁਝੋ ਮੇਸ਼ੋ ਆਹੂ ਗੁਜ਼ਰ। ਜਿਹਦਾ ਅਰਥ ਸੀ ਕਿ ਜਿਹੜਾ ਸ਼ੇਰ ਦੀ ਸ਼ਰਨ ਵਿਚ ਹੈ ਉਹਨੂੰ ਭੇਡਾਂ ਬੱਕਰੀਆਂ ਤੇ ਇੱਜੜ ਦਾ ਕੀ ਡਰ। ਇਸ ਕਰਕੇ ਸਾਹਿਬ ਕਹਿ ਰਹੇ ਨੇ, ਮਨ ਮੇਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ ਉਹਦਾ ਜਸ ਹਿਰਦੇ ਦੇ ਵਿਚ। ਕਹਿੰਦੇ ਤੂੰ ਵੀ ਟਿਕਾ ਜਿਹਨੂੰ ਸਿਮਰ ਕੇ ਗਨਕਾ ਵਰਗੀਆਂ ਪਾਪਣਾ ਵੀ ਇਸ ਜਗਤ ਤੋਂ ਭਵ ਸਾਗਰ ਤੋਂ ਪਾਰ ਹੋ ਗਈਆਂ।
ਰਹਾਓ ਅਟਲ ਪਇਓ ਧਰੂ ਜਾਂ ਕੈ ਸਿਮਰਨ ਹਰ ਨਿਰਭੈ ਪਦ ਪਾਇਆ।
ਅਟਲ ਪਇਓ ਧੂ, ਸ਼ਬਦ ਧੂ ਲਿਖਿਆ, ਅਰਥ ਇਹਦੇ ਧਰੂ ਹੀ ਹੋਣੇ ਨੇ ਕਿ ਜਿਸ ਪਰਮਾਤਮਾ ਨੂੰ ਸਿਮਰ ਕੇ ਧਰੂ ਨੇ ਵੀ ਅਟਲ ਪਦਵੀ ਜਿਹੜੀ ਹੈ ਉਹ ਪ੍ਰਾਪਤ ਕੀਤੀ। ਜਿਹਦੇ ਸਿਮਰਨ ਵਿਚ ਜੁੜ ਕੇ ਨਿਰਭੈ ਪਦਵੀ ਨੂੰ ਉਹ ਪ੍ਰਾਪਤ ਹੋ ਗਿਆ। ਉਹਦੇ ਬਾਰੇ ਵੀ ਆਪਾਂ ਪੜ੍ਹਦੇ ਹਾਂ ਕਿ ਉਹਨੇ ਜਦੋਂ ਬਚਪਨ ਦੇ ਵਿਚ ਆਪਣੀ ਮਾਤਾ ਨੂੰ ਪੁੱਛਿਆ ਵੀ ਤੂੰ ਸਵਾਣੀ ਹੈ ਕਿ ਸਰੀਤਾ ਹੈ, ਜੇ ਤੂੰ ਸਵਾਣੀ ਹੈ ਤੇ ਫਿਰ ਮੈਨੂੰ ਪਿਤਾ ਦੀ ਗੋਦ ਵਿਚੋਂ ਵਾਂਝਿਆਂ ਕਿਉਂ ਕੀਤਾ ਮਤਰਈ ਮਾਂ ਨੇ। ਤੇ ਕਹਿਣ ਲੱਗੀ ਮੈਂ ਇਸ ਜਨਮ ਦੀ ਤੇ ਰਾਣੀ ਹਾਂ ਪਰ ਕੋਈ ਚੰਗਾ ਕਰਮ ਕੋਈ ਭਗਤੀ ਨਹੀਂ ਤਾਂ ਕਰਕੇ ਰਾਜ ਭਾਗ ਦਾ ਸੁੱਖ ਨਹੀਂ ਮਿਲਿਆ। ਤੇ ਭਗਤ ਧਰੂ ਕਹਿਣ ਲੱਗਾ ਮਾਂ ਫਿਰ ਕੀ ਕਰਨਾ ਚਾਹੀਦਾ ਵੀ ਅੱਜ ਤੇ ਭਗਤੀ ਨਾ ਕਰਨ ਕਰਕੇ ਪਿਤਾ ਦੀ ਗੋਦ ਨਹੀਂ ਮਿਲੀ ਤੇ ਜੇ ਕੱਲ ਨੂੰ ਉਸ ਜਗਤ ਪਿਤਾ ਦੀ ਗੋਦ ਤੋਂ ਵਾਂਝਿਆਂ ਕਰ ਦਿੱਤਾ। ਫਿਰ ਮਾਂ ਕਹਿਣ ਲੱਗੀ ਭਗਤੀ ਕਰ, ਭਗਤੀ ਕੀਤਿਆਂ ਰਾਜ ਭਾਗ ਵੀ ਮਿਲ ਗਿਆ ਤੇ ਅਟਲ ਪਦਵੀ ਵੀ ਪਰਮਾਤਮਾ ਦੀ ਗੋਦ ਵੀ ਨਸੀਬ ਹੋ ਗਈ। ਭਾਈ ਗੁਰਦਾਸ ਜੀ ਲਿਖਦੇ ਨੇ ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜ ਉਠਾ ਲਿਆ ਮਨ ਵਿਚ ਰੋਸ ਮਤਰਈ ਕੀਤਾ ਡੱਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ। ਸਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ ਕਿਸ ਉਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵਨ ਮੀਤਾ। ਤੇ ਮਾਤਾ ਨੇ ਕਿਹਾ ਪਰਮੇਸ਼ਰ ਅਰਾਧੀ ਹੈ ਜਿੱਦੂ ਹੋਈ ਹੈ ਪਤਤ ਪਨੀਤਾ ਪਿੱਛੋਂ ਰਾਜੇ ਸੱਦਿਆ ਅਬਚਲ ਰਾਜ ਕਰੋ ਨਿਤਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ। ਸਾਹਿਬ ਕਹਿੰਦੇ ਜਿਹਨੂੰ ਸਿਮਰ ਕੇ ਧਰੂ ਨੇ ਪਾਂਚ ਬਰਖ ਕੋ ਅਨਾਥ ਧਰੂ ਬਾਲਕ ਹਰ ਸਿਮਰਤ ਅਮਰ ਅਟਾਰੇ ਜਿਨੇ ਅਟਲ ਤੇ ਨਿਰਭੈ ਪਦਵੀ ਪ੍ਰਾਪਤ ਕਰ ਲਈ ਹੈ।
ਦੁਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ।
ਇਹ ਜੀਵ ਜਿਹੜਾ ਇਸ ਤਰੀਕੇ ਨਾਲ ਦੁੱਖਾਂ ਨੂੰ ਦੂਰ ਕਰਨ ਵਾਲਾ ਪ੍ਰਭੂ ਹੈ ਤੂੰ ਉਹਨੂੰ ਕਿਉਂ ਵਿਸਾਰਿਆ ਹੋਇਆ।
ਜਬ ਹੀ ਸਰਨ ਗਹੀ ਕਿਰਪਾ ਨਿਧਾ ਗੱਜ ਗ੍ਰਹ ਤੇ ਛੂਟਾ।
ਵੇਖ ਜਦੋਂ ਇੱਕ ਹਾਥੀ ਨੂੰ ਤੰਦੂਏ ਨੇ ਪਕੜ ਲਿਆ ਤੇ ਉਹਨੇ ਵੀ ਪਰਮਾਤਮਾ ਦੀ ਸ਼ਰਨ ਗ੍ਰਹਿਣ ਕੀਤੀ ਤੇ ਪ੍ਰਭੂ ਨੇ ਉਸ ਹਾਥੀ ਨੂੰ ਤੰਦੂਏ ਦੀ ਕੈਦ ਵਿਚੋਂ ਗ੍ਰਿਫਤ ਵਿਚੋਂ ਮੁਕਤ ਕਰਵਾਇਆ ਸੀ।
ਮਹਿਮਾ ਨਾਮ ਕਹਾ ਲਓ ਵਰਨਾ ਰਾਮ ਕਹੇ ਤਾ ਬੰਧਨ ਤੇ ਟੂਟਾ।
ਪਰਮੇਸ਼ਰ ਰੂਪੀ ਰਾਮ ਦੇ ਨਾਮ ਦੀ ਮੈਂ ਕਿੱਥੇ ਤੱਕ ਮਹਿਮਾ ਕਰਾਂ, ਜਿਨੇ ਵੀ ਉਹਨੂੰ ਯਾਦ ਕੀਤਾ ਉਹਦੇ ਬੰਧਨ ਟੁੱਟ ਗਏ। ਦੁੱਖ ਤ ਗਜਿੰਦ ਅਰਬਿੰਦ ਗੈ ਭੇਟ ਰਾਖੇ। ਕਹਿੰਦੇ ਜੇ ਦੁੱਖ ਵੇਲੇ ਇੱਕ ਕਮਲ ਦਾ ਫੁੱਲ ਵੀ ਹਾਥੀ ਨੇ ਭੇਟਾ ਰੱਖਿਆ ਤੇ ਮਾਲਕ ਨੇ ਉਹਦੇ ਵੀ ਬੰਧਨ ਕੱਟ ਦਿੱਤੇ। ਇਸ ਕਰਕੇ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਇਵੇਂ ਉਹ ਸਾਡੀ ਵੀ ਸਹਾਇਤਾ ਕਰਦਾ।
ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ।
ਅਜਾਮਲ ਵਰਗੇ ਪਾਪੀ ਨੂੰ ਜਗਤ ਜਾਣਦਾ ਸੀ ਕਿ ਉਹ ਬੜਾ ਵੱਡਾ ਪਾਪੀ ਸੀ ਪਰ ਇੱਕ ਅੱਖ ਝਮਕਣ ਵਿਚ ਉਹਦਾ ਪਾਰ ਉਤਾਰਾ ਹੋ ਗਿਆ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਉਹ ਆਪਣਾ ਘਰ ਪਰਿਵਾਰ ਛੱਡ ਕੇ ਵੇਸ਼ਵਾ ਕੋਲ ਜਾਇਆ ਕਰਦਾ ਸੀ। ਗੁਰੂ ਤੋਂ ਬੇਮੁੱਖ ਹੋ ਕੇ ਜਦੋਂ ਵੇਸ਼ਵਾ ਗਾਮੀ ਹੋਇਆ ਤੇ 6 ਬੱਚਿਆਂ ਨੇ ਜਨਮ ਲਿਆ, 7ਵਾਂ ਬੱਚਾ ਪੈਦਾ ਹੋਇਆ ਤੇ ਚਿੱਤ ਵਿਚ ਆਇਆ ਕਿ ਮੈਂ ਆਪਣੇ ਗੁਰੂ ਕੋਲ ਜਾ ਕੇ ਇਸ ਬੱਚੇ ਦਾ ਨਾਮਕਰਨ ਕਰਨਾ। ਤੇ ਕਹਿਣ ਲੱਗੇ ਜਦੋਂ ਗੁਰੂ ਨੇ ਨਾਮ ਨਰੈਣ ਰੱਖ ਦਿੱਤਾ ਤੇ ਨਰੈਣ ਨਰੈਣ ਕਹਿ ਕੇ ਅੰਤ ਵੇਲੇ ਵੀ ਜਦੋਂ ਲਿਵ ਲੱਗ ਗਈ ਤੇ ਜਦੋਂ ਪਰਮਾਤਮਾ ਨਾਲ ਸੁਰਤ ਜੁੜੀ ਤੇ ਕਹਿਣ ਲੱਗੇ ਪ੍ਰਭੂ ਦੇ ਨਾਮ ਦੀ ਵਡਿਆਈ ਨਾਲ ਜਿਹੜੇ ਜਮਗਣ ਸਨ ਉਹ ਮਾਰੇ ਗਏ ਤੇ ਅਜਾਮਲ ਸੁਰਖਰੂ ਹੋਇਆ। ਅੱਜ ਵੀ ਸਾਨੂੰ ਆਪਣੇ ਬੱਚੇ ਦਾ ਨਾਮ ਗੁਰੂ ਘਰ ਜਾ ਕੇ ਰੱਖਣਾ ਚਾਹੀਦਾ। ਬੱਚਿਆਂ ਦੇ ਨਾਵਾਂ ਨਾਲ ਸਿੰਘ ਤੇ ਕੌਰ ਜੋੜਨੇ ਚਾਹੀਦੇ ਨੇ। ਸਿੱਖ ਦੀ ਸਭ ਤੋਂ ਵੱਡੀ ਬਦਕਿਸਮਤੀ ਉਦੋਂ ਹੋਵੇਗੀ ਜਦੋਂ ਇਨ੍ਹਾਂ ਦੇ ਬੱਚਿਆਂ ਦੇ ਨਾਵਾਂ ਨਾਲੋਂ ਸਿੰਘ ਤੇ ਕੌਰ ਸ਼ਬਦ ਹਟ ਜਾਂਦੇ ਨੇ। ਸਮਝ ਲੈਣਾ ਕਿ ਸਭ ਤੋਂ ਵੱਡਾ ਖੋਟ ਉਸ ਦਿਨ ਸਾਡੇ ਜੀਵਨ ਵਿਚ ਆਇਆ ਜਦੋਂ ਸਾਡੇ ਬੱਚਿਆਂ ਦੇ ਵਿਆਹਾਂ ਦੇ ਕਾਰਡ ਛਪਣ ਤੇ ਲਿਖਿਆ ਹੋਵੇ ਸੰਦੀਪ ਵੈਡਜ ਮਨਦੀਪ, ਪਤਾ ਹੀ ਨਾ ਲੱਗੇ ਵੀ ਲੜਕੀ ਕਿਹੜੀ ਤੇ ਲੜਕਾ ਕਿਹੜਾ। ਸਭ ਤੋਂ ਵੱਡਾ ਪਾਪ ਉਸ ਦਿਨ ਸਾਡੀ ਜ਼ਿੰਦਗੀ ਵਿਚ ਆਵੇਗਾ ਜਦੋਂ ਅਸੀਂ ਗੁਰੂ ਤੋਂ ਬੇਮੁੱਖ ਹੋਵਾਂਗੇ। ਪਰ ਅਜਾਮਲ ਵਰਗਾ ਪਾਪੀ ਵੀ ਜੇ ਗੁਰੂ ਦੁਆਰੇ ਜਾ ਕੇ ਆਪਣੇ ਬੱਚੇ ਦਾ ਨਾਮ ਗੁਰੂ ਦੀ ਰਸਨਾ ਤੋਂ ਰਖਾਉਂਦਾ ਤੇ ਵੇਖੋ ਨਰੈਣ ਨਰੈਣ ਜਪ ਕੇ ਉਹਦਾ ਵੀ ਪਾਰ ਉਤਾਰਾ। ਭਾਈ ਗੁਰਦਾਸ ਜੀ ਲਿਖਦੇ ਨੇ, ਪਤਤ ਅਜਾਮਲ ਪਾਪ ਕਰ ਜਾਏ ਕਲਾਵਤਣੀ ਦੇ ਰਹਿਆ, ਗੁਰ ਤੇ ਬੇਮੁੱਖ ਹੋਏ ਕੈ ਪਾਪਾਂ ਦੇ ਫਲ ਇਸ਼ੇ ਲਹਿਆ। ਕਹਿਣ ਲੱਗੇ ਛੇ ਪੁੱਤ ਜਾਏ ਵੇਸ਼ਵਾ, ਜਦੋਂ ਛੇ ਪੁੱਤਰ ਪੈਦਾ ਹੋਏ ਤੇ ਅਖੀਰ ਨੂੰ ਪੁੱਤ ਉਹ ਪੰਨਾ ਸਤਵਾਂ, ਨਾਉ ਧਰਨ ਨੂੰ ਚਿੱਤ ਉਹ ਮਹਿਆ, ਗੁਰੂ ਦੁਆਰੇ ਜਾਏ ਕੈ ਗੁਰਮੁਖ ਨਾਉ ਨਰਾਇਣ ਕਹਿਆ। ਤੇ ਜਦੋਂ ਅੰਤ ਕਾਲ ਜਮਦੂਤ ਵੇਖ ਪੁੱਤ ਨਰਾਇਣ ਬੋਲੈ ਸ਼ਹਿਆ, ਜਮਗਣ ਮਾਰੇ ਹਰ ਜਨਾ ਗਿਆ ਸੁਰਗ। ਕਹਿਣ ਲੱਗੇ ਸਵਰਗ ਵਾਲੇ ਪਾਸੇ ਨੂੰ ਚਲਿਆ ਗਿਆ ਤੇ ਜਮਾਂ ਦੀ ਮਾਰ ਤੋਂ ਉਹ ਬਚਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਅਖੀਰ ਨੂੰ ਜਮ ਡਾਂਡ ਨਾ ਸਹਿਆ, ਨਾਏ ਲਿਆ ਦੁੱਖ ਡੇਰਾ ਢਇਆ। ਜਿਹੜਾ ਵੀ ਪਰਮੇਸ਼ਰ ਦਾ ਨਾਮ ਜਪਦਾ ਦੁੱਖਾਂ ਦੇ ਡੇਰੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦੇ ਹਨ।
ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰ ਹੈ ਪਾਰਾ।
ਇਸ ਕਰਕੇ ਤੈਨੂੰ ਨੌਵੇਂ ਨਾਨਕ ਜੀ ਕਹਿ ਰਹੇ ਨੇ ਕਿ ਹੇ ਮਨਾ ਤੂੰ ਵੀ ਉਹਨੂੰ ਚੇਤੇ ਕਰ, ਚਿੰਤਾ ਮਨ ਪ੍ਰਭੂ ਨੂੰ, ਜਿਹੜਾ ਮਨ ਦੀਆਂ ਇਸ਼ਾਵਾਂ ਪੂਰੀਆਂ ਕਰਨ ਵਾਲਾ, ਚਿਤਵਨੀਆਂ ਪੂਰੀਆਂ ਕਰਨ ਵਾਲਾ। ਇਸ ਕਰਕੇ ਹੇ ਮੇਰੇ ਮਨਾ ਤੂੰ ਵੀ ਭਵ ਸਾਗਰ ਤੋਂ ਪਾਰ ਹੋ ਜਾਵੇਂਗਾ, ਸਤਿਗੁਰੂ ਕਿਰਪਾ ਕਰਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਲਾਹੀ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਹਿਰਦੇ ਵਿੱਚ ਵਸਾਇਆ। ਜੇ ਚੰਬੇ ਦੀ ਰਾਣੀ ਨੇ ਆ ਕੇ ਕਿਹਾ, ਪਾਤਸ਼ਾਹ ਮੇਰੇ ਸਿਰ ਤੇ ਹੱਥ ਰੱਖ ਕੇ ਪਿਆਰ ਦਿਓ, ਤੇ ਸਾਹਿਬ ਕਹਿਣ ਲੱਗੇ, ਜੇ ਬੱਚੀ ਬਣ ਕੇ ਆਉਂਦੀ ਤੇ ਜ਼ਰੂਰ ਪਿਆਰ ਦਿੰਦੇ, ਪਰ ਤੂੰ ਤਾਂ ਵਿਕਾਰਾਂ ਭਰੀ ਦ੍ਰਿਸ਼ਟੀ ਨਾਲ ਆਈ ਆ, ਇਨ੍ਹਾਂ ਹੱਥਾਂ ਨੇ ਕਦੇ ਵੀ ਆਪਣੀ ਨਿੱਜ ਨਾਰੀ ਤੋਂ ਬਿਨਾਂ ਕਿਸੇ ਨੂੰ ਸਪਰਸ਼ ਨਹੀਂ ਕੀਤਾ। ਮੇਰੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਚਪਨ ਤੋਂ ਸਾਨੂੰ ਇਹ ਸਿੱਖਿਆ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਨ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸੰਗ ਨੇ ਤੁਮ ਨਿਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਈਓ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਪਦੇਸ਼ ਕਿ ਸਦਾ ਉਸ ਪਰਮਾਤਮਾ ਨੂੰ ਸਿਮਰ ਜੇ ਦੀ ਸ਼ਰਨ ਵਿਚ ਪੈ ਕੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋ ਗਿਆ। ਅੱਜ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ, ਸਮੂਹ ਸਿੰਘ ਸਾਹਿਬਾਨਾਂ ਵੱਲੋਂ, ਪੀਟੀਸੀ ਪੰਜਾਬੀ ਚੈਨਲ ਵੱਲੋਂ ਬਹੁਤ ਬਹੁਤ ਵਧਾਈ ਹੋਵੇ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰ ਹੈ ਪਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।